ਤੈਨੂੰ ਵਾਸ਼ਨਾ ਵਿੱਚ ਕਾਮ ਕ੍ਰੋਧ ਦੇ ਧੱਕੇ ਜਦੋਂ ਇਹ ਸਰੀਰ ਚੜ ਜਾਂਦਾ ਫਿਰ ਇਹਦੇ ਚ ਕੁਛ ਨਹੀਂ ਰਹਿੰਦਾ, ਫਿਰ ਬਰਬਾਦੀ ਹੀ ਬਰਬਾਦੀ। ਇਹ ਇਹਦੇ ਤੋਂ ਬਚਣਾ ਚਾਹੀਦਾ। ਤੇ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਉੱਠਿਆ ਜਾਂਦਾ, ਇਸ਼ਨਾਨ ਹੁੰਦਾ, ਨਿਤਨੇਮ ਹੁੰਦਾ, ਕੋਸ਼ਿਸ਼ ਕਰੋ ਪਰਿਵਾਰ ਉੱਠੇ, ਰਾਤ ਨੂੰ ਹੀ ਕਹੋ ਵੀ ਉੱਠਿਆ ਕਰੋ ਭਾਈ, ਤੇ ਸਵੇਰੇ ਚੁੱਪ ਕਰਕੇ ਉੱਠ ਕੇ ਆਰਾਮ ਨਾਲ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠਣਾ ਚਾਹੀਦਾ। ਬਸ ਉਹ ਟਾਈਮ ਇੱਕ ਇੱਕ ਮਿੰਟ, ਇੱਕ ਇੱਕ ਮਿੰਟ ਕੀਮਤੀ ਹੁੰਦਾ। ਤੇ ਅੰਮ੍ਰਿਤ ਵੇਲੇ ਦਾ ਸਮਾਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਹੈ। 6 ਵਜੇ ਤੋਂ ਬਾਅਦ ਇਸ਼ਨਾਨ ਨਹੀਂ ਰਹਿ ਜਾਂਦਾ, ਉਹ ਤੇ ਨਹਾਉਣ ਹੀ ਹੁੰਦਾ। ਬਸ ਇਸ਼ਨਾਨ 6 ਵਜੇ ਤੱਕ, 6 ਵਜੇ ਤੋਂ ਪਹਿਲਾਂ ਪਹਿਲਾਂ ਇਸ਼ਨਾਨ, 5 ਵਜੇ, 4 ਵਜੇ, 3 ਵਜੇ, ਬੜੇ ਗੁਰਮੁਖ ਨੇ ਜਿਹੜੇ 12:30 ਵਜੇ ਇਸ਼ਨਾਨ ਕਰ ਲੈਂਦੇ, ਉਹ ਵੀ ਅੰਮ੍ਰਿਤ ਵੇਲਾ ਹੀ ਮੰਨਿਆ ਜਾਂਦਾ, ਟਿੱਕੀ ਰਾਤ ਹੁੰਦੀ ਹੈ। ਸੋ ਜਿਨ੍ਹਾਂ ਨੇ ਭਜਨ ਕਰਨਾ, ਜਿਨ੍ਹਾਂ ਨੂੰ ਲਗਨ ਲੱਗੀ ਹੋਈ ਹੈ, ਤੇ ਸਤਸੰਗ ਜੀ ਸਾਰੀ ਸਾਰੀ ਰਾਤ ਜਾਗਦੇ ਨੇ, ਘਾਲਣਾ ਘਾਲ ਦੇ। ਸਾਡੇ ਸਿੱਖ ਧਰਮ ਵਿੱਚ ਮੈਂ ਕੱਲ ਵੀ ਅਰਜ਼ ਕੀਤੀ ਸੀ, ਜਿੱਥੇ ਕਿ ਬਹੁਤ ਨਿਗਾਰ ਆ ਗਿਆ, ਬਹੁਤ ਘਾਟਾ ਆ ਗਈਆਂ ਨੇ, ਉੱਥੇ ਕਮਾਈਆਂ ਵਾਲਿਆਂ ਦੀ ਵੀ, ਬੰਦਗੀ ਕਰਨ ਵਾਲਿਆਂ ਦੀ, ਭਜਨ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ। ਕਈ ਉੱਠਣ ਵਾਲੇ ਘਾਲਣਾ ਘਾਲ ਦੇ। ਇੱਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਗੁਰਸਿੱਖ ਹੋਏ, ਮਾਂ ਨੇ ਪੰਥ ਨੂੰ ਉਹਨਾਂ ਤੇ, ਇੱਥੇ ਸੰਤ ਬਾਬਾ ਆਤਰ ਸਿੰਘ ਜੀ ਵਰਗੇ ਮਹਾਂਪੁਰਸ਼ ਹੋਏ ਨੇ, 125,000 ਜਪਜੀ ਸਾਹਿਬ ਦਾ ਪਾਠ ਹਜ਼ੂਰ ਸਾਹਿਬ ਦੀ ਧਰਤੀ ਤੇ ਬਹਿ ਕੇ ਕੀਤਾ, ਗੋਦਾਵਰੀ ਦੇ ਕੰਢੇ 125,000। ਬਹੁਤ ਘਾਲਣਾ ਘਾਲੀ, ਇੱਕ ਇੱਕ ਸਾਲ ਦਾ ਚੌਂਕੜਾ ਲਾਇਆ, ਸਰੀਰ ਪਿੰਜਰ ਹੋ ਗਿਆ, ਹੱਡਾਂ ਦੀ ਮੁੱਠੀ ਹੋ ਗਿਆ, ਘਾਲਣਾ ਬੜੀ ਘਾਲੀ। ਇਸੇ ਤਰ੍ਹਾਂ ਬਹੁਤ ਮਹਾਂਪੁਰਸ਼ ਇੱਦਾਂ ਬੜੇ ਰੰਗੇ ਹੋਏ ਹੋਏ ਨੇ, ਤਾਈ ਸਾਰਾ ਸੰਸਾਰ ਪੂਜਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਐਵੇਂ ਨੇ ਭਾਈ, ਦੁਨੀਆ ਸਤਿਕਾਰ ਕਰਦੀ, ਕਈ ਲੋਕ ਵੇਖਣਗੇ ਬੜੀ ਪੂਜਾ ਹੁੰਦੀ ਹੈ, ਬੜਾ ਮੱਥਾ ਟੇਕਦਾ, ਬੜਾ ਸਤਿਕਾਰ ਹੁੰਦਾ, ਪਰ ਜੇ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਸਤਿਕਾਰ ਹੋਇਆ ਤੇ ਉਹਨਾਂ ਦੀ ਘਾਲਣਾ ਵੀ ਵੇਖਣੀ ਪਏਗੀ। 50 ਸਾਲ ਸੰਗਤ ਦੇ ਭਲੇ ਵਾਸਤੇ ਦਿਨ ਰਾਤ ਇੱਕ ਕੀਤਾ ਤੇ ਸਤਿਕਾਰ ਹੋਵੇ ਵੀ ਕਿਉਂ ਨਾ, ਹੋਵੇ ਵੀ ਕਿਉਂ ਨਾ, ਜਦੋਂ ਏਡੀ ਘਾਲਣਾ ਘਾਲਣੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਾਜਾ ਫੜ ਕੇ ਬਹਿੰਦੇ ਨੇ, 6 ਘੰਟੇ ਕੀਰਤਨ ਹੀ ਕਰਦੇ ਰਹਿੰਦੇ ਨੇ, ਜੋੜੀ ਵਾਲਾ ਬਦਲ ਜਾਂਦਾ ਭਾਈ ਸਾਹਿਬ ਉਵੇਂ ਹੀ, ਫਿਰ ਸਤਿਕਾਰ ਹੋਵੇ ਵੀ ਕਿਵੇਂ, ਇਹੋ ਜਿਹੀਆਂ ਰੂਹਾਂ ਦਾ ਸਤਿਕਾਰ ਹੋਵੇ ਵੀ ਕਿਵੇਂ, ਦਿਨ ਰਾਤ ਇੱਕ ਕੀਤਾ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤਿਲ ਪੀੜ ਤੇਲ ਕਾਢੀਐ ਕਾਢੀਅਤ ਕਸ਼ਟ ਕੈ, ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ, ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ ਤਾਂਤੇ, ਤਾਂਤ ਵਾਜੈ ਰਾਗ ਰਾਗਨੀ ਸੋ ਪਿਆਰੋ ਜੀ, ਜੈਸੇ ਤੋਂ ਉਤਾਏ ਦਰਪਨ ਕੀਜੈ ਲੋਸਟ ਸੇਤੀ, ਤਾਂਤੇ ਕਰ ਗਹਿ ਮੁਖ ਦੇਖੀਅਤ ਸੰਸਾਰੋ ਜੀ, ਤੈਸੇ ਦੂਖ ਭੂਖ ਸੁਧ ਸਾਧਨ ਕੇ ਸਾਧ ਪਏ, ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਸੀਂ ਵੇਖਦੇ ਹਾਂ ਰੋਸ਼ਨੀ, ਅਸੀਂ ਵੇਖਦੇ ਹਾਂ ਪ੍ਰਕਾਸ਼, ਕਿ ਦੀਵਾ ਪ੍ਰਕਾਸ਼ ਕਰ ਰਿਹਾ, ਦੀਵਾ ਰੋਸ਼ਨੀ ਕਰ ਰਿਹਾ। ਪਹਿਲੇ ਸਮਿਆਂ 'ਚ ਦੀਵੇ ਹੀ ਸੀ, ਲਾਈਟ ਤੇ ਹੈ ਹੀ ਨਹੀਂ ਸੀ, ਤੇ ਕਹਿੰਦੇ ਲਾਈਟ ਜਗਦੀ ਤੇ ਵੇਖੀ, ਦੀਵਾ ਜਗਦਾ ਤੇ ਵੇਖਿਆ, ਦੀਵੇ ਦੇ ਪ੍ਰਕਾਸ਼ ਦਾ ਆਨੰਦ ਲਿਆ, ਪਰ ਇਹ ਵੀ ਵੇਖਣਾ ਚਾਹੀਦਾ ਕਿ ਦੀਵਾ ਪ੍ਰਕਾਸ਼ ਕਰਨ ਜੋਗਾ ਬਣਿਆ ਕਿਵੇਂ। ਕਹਿੰਦੇ ਤਿਲਾਂ ਨੂੰ ਕੋਲੂ ਚ ਪੀੜਿਆ ਜਾਂਦਾ, ਸਰੋਂ ਦਾ ਤੇਲ ਏਦਾਂ ਹੀ ਨਿਕਲਦਾ, ਤਿਲ ਕੋਲੂ ਚ ਪੀੜੇ ਜਾਂਦੇ ਨੇ, ਪੀੜਨ ਤੋਂ ਬਾਅਦ ਫਿਰ ਉਹਨਾਂ ਵਿੱਚੋਂ ਤੇਲ ਨਿਕਲਦਾ, ਪੀੜ ਕੇ ਫਿਰ ਤੇਲ ਨਿਕਲਦਾ, ਤੇ ਤੇਲ ਫਿਰ ਦੀਵੇ ਚ ਪਾਇਆ ਜਾਂਦਾ, ਦੀਵੇ ਵਿੱਚੋਂ ਫਿਰ ਤੇਲ ਬੱਤੀ ਚ ਜਾਂਦਾ, ਖੁਦ ਸੜਦਾ, ਖੁਦ ਤੇਲ ਸੜਦਾ, ਫਿਰ ਜਾ ਕੇ ਪ੍ਰਕਾਸ਼ ਕਰਦਾ। ਆਖੋ ਸਤਨਾਮ, ਫਿਰ ਕਿਸੇ ਨੂੰ ਜਾ ਕੇ ਸੁੱਖ ਦਿੰਦਾ, ਫਿਰ ਉਹ ਪ੍ਰਕਾਸ਼ ਕਰਦਾ, ਚਾਨਣ ਕਰਦਾ, ਐਵੇਂ ਹੀ ਥੋੜਾ। ਭਾਈ ਗੁਰਦਾਸ ਜੀ ਦੂਸਰਾ ਪ੍ਰਮਾਣ ਦਿੰਦੇ ਕਿ ਸਾਰੰਗੀ ਵੱਜਦੀ ਸਭ ਨੇ ਸੁਣੀ ਹੈ। ਜਦੋਂ ਸਾਰੰਗੀ ਵਜਾਉਣ ਵਾਲਾ ਕੋਈ ਸਾਰੰਗੀ ਵਜਾਵੇ ਜਿਹਨੂੰ ਆਉਂਦੀ ਹੋਵੇ, ਜਿਹਨੇ ਸਿੱਖਿਆ ਹੋਵੇ, ਟ੍ਰੇਨਡ ਹੋਵੇ, ਜਿਹੜਾ ਸਾਰੰਗੀ ਵੱਜੇਗੀ ਤੇ ਝੂਮਣ ਲੱਗ ਜਾਂਗੇ, ਆਨੰਦ ਆਏਗਾ। ਵੈਰਾਗ ਵਿੱਚ ਵੀ ਚਲੇ ਜਾਂਗੇ, ਵੀਰ ਰਸ ਵਿੱਚ ਵੀ ਚਲੇ ਜਾਂਗੇ, ਢਾਡੀ ਸਿੰਘ ਵਾਰਾਂ ਗਾਉਣ ਜਦੋਂ ਸਾਰੰਗੀ ਚੋਂ ਕਿੰਨੇ ਸੋਹਣੇ ਸੁਰ ਨਿਕਲਦੇ ਨੇ, ਕਿੰਨਾ ਰਸ ਆਉਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰੰਗੀ ਦੀ ਆਵਾਜ਼ ਦਾ ਰਸ ਲੈਣ ਵਾਲਿਓ, ਰਾਗ ਦਾ ਰਸ ਲੈਣ ਵਾਲਿਓ ਪਿਆਰਿਓ, ਵੇਖੋ ਤੇ ਸਹੀ ਕਿ ਸਾਰੰਗੀ ਬਣੀ ਕਿੱਦਾਂ। ਧੁਨ ਜੋ ਸਾਜ ਸੇ ਨਿਕਲੀ ਹੈ, ਧੁਨ ਜੋ ਸਾਜ ਸੇ ਨਿਕਲੀ ਹੈ, ਵੋ ਤੋ ਸਭ ਨੇ ਸੁਣ ਲਈ ਹੈ, ਲੇਕਿਨ ਯੇ ਕਿਸਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ। ਕਹਿੰਦੇ ਇਹ ਨਹੀਂ ਨਾ ਪਤਾ ਵੀ ਤਾਰ ਨਾਲ ਕੀ ਕੁਝ ਹੋਇਆ। ਆਖੋ ਸਤਨਾਮ। ਆਪਾਂ ਤੇ ਰਸ ਲਿਆ ਬਈ ਬੱਲੇ ਬੱਲੇ ਬੱਲੇ, ਬੜੀ ਸਾਰੰਗੀ ਵੱਜਦੀ, ਬੜਾ ਆਨੰਦ ਆਇਆ, ਬੜਾ ਰਸ, ਪਰ ਵੇਖੋ ਜਰਾ ਉਹਦੇ ਨਾਲ ਕੀ ਬੀਤੀ। ਬੱਕਰੀ ਨੂੰ ਕਹਿੰਦੇ ਫੜਿਆ ਜਾਂਦਾ, ਉਸ ਦੇ ਟੋਟੇ ਟੋਟੇ ਕੀਤੇ ਜਾਂਦੇ ਨੇ, ਉਸ ਦੇ ਜਿਹੜੀਆਂ ਦਿਲ ਨੂੰ ਖੂਨ ਸਪਲਾਈ ਕਰਨ ਵਾਲੀਆਂ ਬਾਰੀਕ ਨਾੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੱਢਿਆ ਜਾਂਦਾ, ਕੱਢ ਕੇ ਫਿਰ ਉਹਨਾਂ ਨੂੰ ਵੱਟ ਦਿੱਤਾ ਜਾਂਦਾ, ਫਿਰ ਉਹਨਾਂ ਨੂੰ ਸੁਕਾਇਆ ਜਾਂਦਾ, ਸੁਕਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਸਾਰੰਗੀ ਤੇ ਫਿੱਟ ਕੀਤਾ ਜਾਂਦਾ, ਫਿਰ ਉਹਦੇ ਉੱਤੇ ਗੱਜ ਘਸਾਇਆ ਜਾਂਦਾ, ਫਿਰ ਰਾਗ ਨਿਕਲਦੇ ਨੇ। ਕਹਿੰਦੇ ਪੁੱਛੋ ਬੱਕਰੀ ਨੂੰ, ਐਵੇਂ ਹੀ ਰਸ ਨਹੀਂ ਬਣਿਆ। ਆਖੋ ਸਤਨਾਮ। ਕਿੰਨੀ ਘਾਲਣਾ ਹੈ। ਆਪਾਂ ਤੇ ਬਸ ਇੰਨਾ ਹੀ ਵੇਖਿਆ ਵੀ ਸਾਰੰਗੀ ਵੱਜਦੀ ਆ, ਆਨੰਦ ਆ ਰਿਹਾ ਬਸ। ਭਾਈ ਗੁਰਦਾਸ ਜੀ ਫਿਰ ਤੀਸਰਾ ਪ੍ਰਵਾਣ ਦਿੰਦੇ ਨੇ, ਕਹਿੰਦੇ ਸ਼ੀਸ਼ੇ ਤੇ ਸਭ ਵੇਖਦੇ ਨੇ, ਸ਼ੀਸ਼ਾ ਸਭ ਵੇਖਦੇ, ਪੱਗ ਬੰਨਣੀ ਆ, ਦਸਤਾਰ ਸਜਾਉਣੀ ਆ ਸ਼ੀਸ਼ੇ ਤੇ। ਕਹਿੰਦੇ ਸ਼ੀਸ਼ੇ ਚ ਅਸੀਂ ਆਪਣਾ ਮੂੰਹ ਵੇਖਦੇ, ਉਹ ਸਾਨੂੰ ਸਾਡਾ ਚਿਹਰਾ ਵਿਖਾ ਦਿੰਦਾ, ਪਰ ਵੇਖਣਾ ਕਹਿੰਦੇ ਕਿ ਜਿੱਥੇ ਸ਼ੀਸ਼ਾ ਬਣਦਾ ਉੱਥੇ ਜਾ ਕੇ ਵੇਖੋ। ਹੁਣ ਤੇ ਬੜੀਆਂ ਫੈਕਟਰੀਆਂ ਨੇ, ਸਮਾਂ ਬਦਲ ਗਿਆ। ਪਹਿਲੇ ਸਮਿਆਂ ਵਿੱਚ ਕਈ ਕਈ ਭੱਠੀਆਂ ਵਿੱਚੋਂ ਮਿੱਟੀ ਹੋ ਕੇ ਆਉਂਦੀ ਸੀ, ਹੈ ਤੇ ਮਿੱਟੀ ਆ, ਮਿੱਟੀ ਦਾ ਬਣਿਆ। ਜੈਸੇ ਤੋਂ ਉਟਾਏ ਦਰਪਣ ਕੀਜੈ ਲੋਸਟ ਸੇਤੀ, ਦਰਪਣ ਸ਼ੀਸ਼ੇ ਨੂੰ ਕਹਿੰਦੇ ਨੇ। ਮਿੱਟੀ ਨੂੰ, ਵੱਖਰੀ ਕਿਸਮ ਦੀ ਮਿੱਟੀ ਹੁੰਦੀ ਹੈ, ਉਹ ਮਿੱਟੀ ਨੂੰ ਇੱਕ ਭੱਠੀ, ਦੋ ਭੱਠੀ, ਤਿੰਨ ਭੱਠੀ, ਚਾਰ ਭੱਠੀ, ਛੇ ਛੇ ਭੱਠੀਆਂ ਤੱਕ ਜਾਂਦੀ ਹੈ। ਹੁਣ ਵੀ ਜਿੱਥੇ ਸ਼ੀਸ਼ਾ ਬਣਦਾ ਉੱਥੇ ਇੰਨੀ ਹੀਟ ਹੁੰਦੀ ਹੈ ਕਿ ਬੰਦਾ ਜੇ ਖੜਾ ਹੋਵੇ ਤੇ ਖਲੋਤਾ ਹੀ ਨੇੜੇ ਸੜ ਜਾਏ, ਇੰਨੀ ਹੀਟ ਹੁੰਦੀ ਹੈ। ਤੇ ਜਿੱਥੋਂ ਇਹ ਹੋ ਕੇ ਆਉਂਦਾ ਸ਼ੀਸ਼ਾ, ਕਹਿੰਦੇ ਬਹੁਤ ਦੁੱਖ ਝੱਲ ਕੇ ਮਿੱਟੀ ਸ਼ੀਸ਼ਾ ਬਣਦੀ ਹੈ, ਫਿਰ ਸਾਨੂੰ ਸਾਡਾ ਮੂੰਹ ਵਿਖਾਉਂਦੀ ਹੈ। ਐਵੇਂ ਹੀ ਨਹੀਂ, ਆਖੋ ਸਤਨਾਮ। ਤਾਂ ਤੇ ਕਰ ਗਏ ਮੁਖ ਦੇਖੀਏ ਤਾਂ ਸੰਸਾਰ ਰੋਜੀ, ਹੱਥਾਂ ਚ ਫੜ ਕੇ ਲੋਕ ਫਿਰ ਮੂੰਹ ਵੇਖਦੇ ਨੇ ਆਪਣਾ। ਹੁਣ ਕਹਿੰਦੇ ਸ਼ੀਸ਼ਾ ਵੇਖਨੇ ਆ, ਪਰ ਬਣਿਆ ਕਿਵੇਂ ਇਹ ਜ਼ਰੂਰ ਵੇਖੋ। ਇਹਨੇ ਘਾਲਣਾ ਕਿੰਨੀ ਘਾਲੀ, ਰਾਗ ਦਾ ਆਨੰਦ ਲੈਣੇ ਆ ਤੇ ਵੇਖੋ ਕਿ ਸਾਰੰਗੀ ਬਣੀ ਕਿਵੇਂ। ਧਿਆਨ ਦਿਓ ਬਈ, ਧਿਆਨ ਦਿਓ, ਬੈਠੋ। ਚੂਹਾ ਬਈ, ਧਿਆਨ ਦਿਓ ਸੰਗਤ ਜੀ। ਵੇਖਣਾ ਕਿ ਸਾਰੰਗੀ ਵੱਜਦੀ ਸੁਣੀ ਆ, ਇਹ ਬਣੀ ਕਿਵੇਂ। ਸ਼ੀਸ਼ੇ ਚ ਮੂੰਹ ਵੇਖਿਆ, ਇਹ ਬਣਿਆ ਕਿਵੇਂ। ਧਿਆਨ ਦਿਓ, ਭਾਈ ਗੁਰਦਾਸ ਜੀ ਕਹਿੰਦੇ ਨੇ ਦੀਵਾ ਜਗਦਾ ਵੇਖਿਆ, ਪਰ ਸਰੋਂ ਨੇ ਕਿੰਨਾ ਦੁੱਖ ਝੱਲਿਆ, ਤਿਲਾਂ ਨੇ ਕਿੰਨਾ ਦੁੱਖ ਝੱਲਿਆ। ਇਸੇ ਤਰ੍ਹਾਂ ਕਹਿੰਦੇ ਜਿਹੜੇ ਜਗਤ ਨੂੰ ਤਾਰਨ ਵਾਸਤੇ ਮਹਾਂਪੁਰਸ਼ ਜਾਂ ਰੱਬ ਦੇ ਪਿਆਰੇ ਆਉਂਦੇ ਨੇ, ਉਹ ਵੀ ਐਵੇਂ ਹੀ ਨਹੀਂ, ਉਹ ਵੀ ਦੁੱਖ ਤੇ ਭੁੱਖ ਆਪਣੇ ਸਰੀਰ ਉੱਤੇ ਝੱਲਦੇ ਨੇ। ਤੈਸੇ ਦੁੱਖ ਭੁੱਖ ਸੁਧ ਸਾਧਨ ਕੇ ਸਾਧ ਪਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਬਹੁਤ ਦੁੱਖ ਤੇ ਭੁੱਖ ਆਪਣੇ ਉੱਤੇ ਕਸ਼ਟ ਝੱਲਦੇ ਨੇ, ਫਿਰ ਜਾ ਕੇ ਉਹ ਜਗਤ ਦਾ ਭਲਾ ਕਰਦੇ ਨੇ, ਫਿਰ ਉਹ ਬਣਦੇ ਨੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਲਾਇ। ਤੇ ਇਸੇ ਤਰ੍ਹਾਂ ਜਿਹੜੇ ਸਾਡੇ ਮਾਰਗ ਦਰਸ਼ਨ ਜਿਨ੍ਹਾਂ ਨੇ ਕੀਤਾ ਸਾਡਾ, ਜਿਹੜੇ ਸਿੱਖ ਗੁਰਸਿੱਖ ਗੁਰਮੁਖ ਮਹਾਂਪੁਰਸ਼ ਸਿੱਖ ਧਰਮ ਵਿੱਚ ਅੱਗੇ ਲੱਗੇ, ਜਾਂ ਜਿਨ੍ਹਾਂ ਤੇ ਸਿੱਖ ਧਰਮ ਨੂੰ ਬੜਾ ਮਾਣ ਹੈ, ਉਹਨਾਂ ਨੇ ਬੜੀ ਘਾਲਣਾ ਕਰ ਲਈ, ਬਹੁਤ ਵੱਡੀ ਘਾਲਣਾ ਕਰ ਲਈ ਹੈ, ਐਵੇਂ ਦੁਨੀਆ ਨੇ ਪੂਜਦੀ। ਕੱਲ ਆਪ ਜੀ ਨੇ ਦੀਪਾਵਲੀ ਕਿੱਥੋਂ ਚੱਲੀ ਆ ਕੁਝ ਸਮਾਂ ਸੁਣਿਆ ਸੀ। ਲਕਸ਼ਮੀ ਪੂਜਾ ਪਹਿਲਾਂ ਨਾਂ ਸੀ, ਸਮੁੰਦਰ ਰਿੜਕਿਆ, ਲਕਸ਼ਮੀ ਨਿਕਲੀ, ਲਕਸ਼ਮੀ ਦਾ ਬਰਥਡੇ ਮਨਾਉਂਦੇ ਨੇ ਲੋਕ, ਜਿਹਨੂੰ ਕਹਿੰਦੇ ਨੇ ਦੀਵਾਲੀ, ਧੂਮ ਧਾਮ ਨਾਲ, ਕਿਉਂਕਿ ਮਾਇਆ ਸਾਨੂੰ ਸਭ ਤੋਂ ਪਿਆਰੀ ਹੈ ਤੇ ਮਾਇਆ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਜਾਂਦਾ ਪੁਰਾਤਨ ਸਮੇਂ ਤੋਂ ਆ। ਪਰ ਸਿੱਖਾਂ ਚ ਇਹ ਦੀਵਾਲੀ ਜਿਹੜੀ ਆ ਛੇਵੇਂ ਪਾਤਸ਼ਾਹ ਦੇ ਗਵਾਲੀਅਰ ਦੇ ਕਿਲੇ ਚੋਂ ਆਉਣ ਤੋਂ ਬਾਅਦ ਪ੍ਰਚਲਿਤ ਹੋਈ ਹੈ, ਨਹੀਂ ਤੇ ਸਿੱਖ ਨਹੀਂ ਸੀ ਮਨਾਉਂਦੇ ਪਹਿਲਾਂ। ਸਿੱਖ ਤੇ ਕਹਿੰਦੇ ਸੀ ਸਦਾ ਦੀਵਾਲੀ ਸਾਦਕੀ, ਸਦਾ ਹੀ ਦੀਵਾਲੀ ਹੈ ਸਾਡੀ, ਜਦੋਂ ਗੁਰੂ ਦੇ ਚਰਨਾਂ ਨਾਲ ਸਾਡੀ ਪ੍ਰੀਤ ਬਣੀ ਹੁੰਦੀ ਹੈ, ਜਦੋਂ ਸਮਾਧੀ ਚ ਬੈਠਨੇ ਆ, ਰਸ ਆਉਂਦਾ ਜਿਹੜਾ ਉਹ ਉਹਦੇ ਵਰਗਾ ਆਨੰਦ ਤੇ ਹੈ ਹੀ ਨਹੀਂ ਕਿਤੇ, ਸਾਡੀ ਤੇ ਸਦਾ ਹੀ ਦੀਵਾਲੀ। ਕੱਲ ਆਪ ਜੀ ਨੇ ਸੁਣਿਆ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੈ ਇਹ ਦੀਵਾਲੀ ਨੂੰ ਸਮਰਪਿਤ ਹੋਈ ਸੀ, ਦੀਵਾਲੀ ਦੇ ਸੰਬੰਧ ਵਿੱਚ ਹੋਈ ਸੀ। 1721 ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹੈੱਡ ਗ੍ਰੰਥੀ ਨਿਯੁਕਤ ਹੋਏ 1721 ਵਿੱਚ, ਤੇ 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਚਲੇ ਗਏ। 13 ਸਾਲ ਬਾਅਦ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ, ਸਿੰਘ ਸਾਹਿਬ ਵੀ ਬਣੇ। ਪੁਰਾਤਨ ਕਈ ਇਤਿਹਾਸਕਾਰਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਂ ਨਾਲ ਸੰਤ ਵੀ ਲਿਖਿਆ, ਇੱਦਾਂ ਵੀ ਲਿਖਿਆ ਸੰਤ ਬਾਬਾ ਮਨੀ ਸਿੰਘ ਜੀ, ਉਹਨਾਂ ਦੇ ਨਾਂ ਨਾਲ ਲਿਖਿਆ। ਕਹਿੰਦੇ ਨਿਰਮਲੇ ਸੀ, ਚੋਲਾ ਪਾ ਕੇ ਰੱਖਦੇ ਸੀ, ਗੋਲ ਦਸਤਾਰ ਸਜਾਉਂਦੇ ਸੀ ਭਾਈ ਮਨੀ ਸਿੰਘ। ਜਦੋਂ ਇਹਨਾਂ ਦਾ ਪਹਿਰਾ ਆਇਆ ਅੰਮ੍ਰਿਤਸਰ ਸਾਹਿਬ ਦਿੱਲੀ ਵਿੱਚ ਸਨ, ਉਹਨਾਂ ਵੇਲਿਆਂ ਵਿੱਚ ਦੋ ਪਾਲਟੀਆਂ ਬਣ ਗਈਆਂ ਸੀ ਦਰਬਾਰ ਸਾਹਿਬ। ਇੱਕ ਪਾਲਟੀ ਸੀ ਭਾਈ ਮਨੀ ਸਿੰਘ ਜੀ ਦੀ, ਵਾਹਿਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਬੰਦਈ ਖਾਲਸਾ, ਇੱਕ ਪਾਸੇ ਸਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਜਿਨ੍ਹਾਂ ਨੂੰ ਆਖਦੇ ਨੇ ਤਤ ਖਾਲਸਾ। ਤਤ ਖਾਲਸਾ ਦਾ ਤੇ ਬੰਦਈ ਖਾਲਸਾ ਦਾ ਆਪਸ ਵਿੱਚ ਝਗੜਾ ਹੋਇਆ, ਵਿਵਾਦ ਉੱਠ ਪਿਆ। ਤਤ ਖਾਲਸਾ ਕਹਿੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਤੇ ਬੰਦਈ ਖਾਲਸਾ ਸੀ ਜਿਹੜਾ ਉਹ ਕਹਿੰਦੇ ਸੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣਾ। ਉਹ ਕਿਉਂ ਮੰਨਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ? ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ, ਵਾਹਿਗੁਰੂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਘਾਲਣਾ ਘਾਲੀ, ਸਿੱਖ ਰਾਜ ਕਾਇਮ ਕੀਤਾ, ਉਹਨੂੰ ਵੇਖ ਕੇ, ਚੜ੍ਹਦੀ ਕਲਾ ਵੇਖ ਕੇ ਲੋਕ ਗੁਰੂ ਕਹਿਣ ਲੱਗ ਗਏ ਸੀ। ਬਾਬਾ ਬੰਦਾ ਸਿੰਘ ਬਹਾਦਰ ਖੁਦ ਗੁਰੂ ਨਹੀਂ ਸੀ ਬਣੇ, ਲੋਕਾਂ ਨੇ ਜਥੇਬੰਦੀ ਬਣਾ ਲਈ ਵੀ ਉਹ ਗੁਰੂ ਸੀ। ਇਤਿਹਾਸਕਾਰ ਕਈ ਹੁੰਦੇ ਨੇ ਜਿਹੜੇ ਲਿਖਣ ਵਾਲੇ, ਆਪਾਂ ਅੱਜ ਵੀ ਵੇਖਦੇ ਹਾਂ ਕਿ ਮਹਾਂਪੁਰਸ਼ ਤੇ ਸਨ ਪੂਰਨ ਗੁਰਮਤੀਏ, ਕਈ ਬਾਅਦ ਚ ਲਿਖਣ ਵਾਲੇ ਜਿਹੜੇ ਨੇ ਉਹ ਗੁਰੂ ਨਾਨਕ ਦੇ ਨਾਲ ਬਿਲਕੁਲ ਮਿਲਾ ਦਿੰਦੇ। ਗੁਰੂ ਨਾਨਕ ਸਾਹਿਬ ਜੀ ਦੀ ਉਹ ਜਨਮ ਸਾਖੀ ਪੜ੍ਹਦੇ ਨੇ ਵੀ ਜਦੋਂ ਜਨਮ ਹੋਇਆ ਤੇ ਪ੍ਰਕਾਸ਼ ਹੋਇਆ, ਜਨਮ ਹੋਇਆ ਇੱਕਦਮ ਕਮਰਾ ਰੋਸ਼ਨੀ ਨਾਲ ਭਰ ਗਿਆ, ਪ੍ਰਕਾਸ਼ ਹੋਇਆ, ਤੇ ਤੁਸੀਂ ਇਹੀ ਲਿਖ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਪੜ੍ਹੋਗੇ ਕਿ ਜਦੋਂ ਮਹਾਂਪੁਰਸ਼ਾਂ ਦਾ ਜਨਮ ਹੋਇਆ ਉਸ ਵੇਲੇ ਕਮਰੇ 'ਚ ਰੋਸ਼ਨੀ ਹੋ ਗਈ, ਪ੍ਰਕਾਸ਼ ਨਾਲ ਭਰ ਗਿਆ, ਬਿਲਕੁਲ ਮਿਲਾਪ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ। ਮਹਾਂਪੁਰਸ਼ ਹਮੇਸ਼ਾ ਗੁਰੂ ਤੋਂ ਥੱਲੇ ਰਹੇ, ਪਰ ਲਖਾਰੀ ਬਾਅਦ ਵਿੱਚ ਗੁਰੂ ਨਾਨਕ ਦੇ ਬਰਾਬਰ ਲਿਜਾ ਕੇ ਖੜਾ ਦਿੰਦੇ ਨੇ, ਬਰਾਬਰ ਕਰ ਦਿੰਦੇ ਨੇ ਪੈਸੇ ਦੇ ਨਾਲ। ਖਿਮਾ ਕਰਨਾ ਕਲਮ ਸਹੀ ਚੱਲੇ ਤੇ ਸੱਚ ਬੋਲੇ ਕਲਮ, ਲਿਖਣ ਵਾਲਾ ਜਿਹੜਾ ਸੱਚ ਲਿਖਣ ਵਾਲਾ ਉਹਦੇ ਵਰਗਾ ਸੂਰਮਾ ਕੋਈ, ਸੱਚ ਬੋਲਣ ਵਾਲਾ ਪ੍ਰਚਾਰਕ ਸੂਰਮਾ, ਸੱਚ ਲਿਖਣ ਵਾਲਾ ਲਖਾਰੀ ਸੂਰਮਾ। ਪਰ ਖਿਮਾ ਕਰਨਾ ਪ੍ਰਚਾਰਕ ਵੀ ਬੜੇ ਵਿਕ ਗਏ ਨੇ, ਅੱਜ ਕਲਮਾਂ ਵੀ ਬਹੁਤ ਵਿਕ ਗਈਆਂ, ਕਲਮ ਵੀ ਵਿਕ ਚੁੱਕੀ ਹੈ, ਪਰ ਬਹੁਤ ਘੱਟ ਲਿਖਾਰੀ ਨੇ ਜਿਹੜੇ ਸੱਚ ਲਿਖਦੇ ਤੇ ਉਹ ਫਿਰ ਬਿਲਕੁਲ ਰੱਬ ਬਣਾ ਦਿੰਦੇ ਨੇ। ਜਿਹੜੀ ਗੱਲ ਬਿਲਕੁਲ ਨਹੀਂ ਹੋਈ ਹੁੰਦੀ ਉਹ ਵੀ ਉਹਨਾਂ ਨੇ ਨਾਲ ਜੋੜ ਦੇਣੀ ਹੁੰਦੀ ਹੈ। ਬਹੁਤ ਸਾਰੇ ਲੋਕ ਅੱਜ ਵੀ ਵੇਖੋਗੇ ਤੁਸੀਂ ਇਸੇ ਤਰ੍ਹਾਂ। ਬਾਬਾ ਬੰਦਾ ਸਿੰਘ ਬਹਾਦਰ ਖੁਦ ਗੁਰੂ ਨਹੀਂ ਸਨ ਬਣੇ, ਪਰ ਉਹਨਾਂ ਦੀ ਸ਼ਕਤੀ ਵੇਖ ਕੇ ਲੋਕਾਂ ਨੇ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਹੀਂ ਆਪਣੇ ਆਪ ਨੂੰ ਕਹਾਇਆ, ਗੁਰੂ ਨਹੀਂ ਬਣੇ। ਉਹਨਾਂ ਦੀ ਐਡੀ ਵੱਡੀ ਕੁਰਬਾਨੀ ਸੀ, ਜੇ ਖੁਦ ਗੁਰੂ ਬਣੇ ਹੁੰਦੇ ਤੇ ਉਹ ਐਡੀ ਵੱਡੀ ਸ਼ਹੀਦੀ ਨਾ ਪ੍ਰਾਪਤ ਕਰਦੇ। ਔਰ ਜੇ 1% ਇਹ ਗੱਲ ਮੰਨ ਵੀ ਲਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਬਣ ਗਏ ਸੀ, ਪਰ ਜਿਹੜੀ ਸ਼ਹੀਦੀ ਹੈ ਨਾ ਉਹਨਾਂ ਦੀ ਸ਼ਹੀਦੀ ਹੋਈ ਹੈ, ਅੱਖਾਂ ਸਾਹਮਣੇ 500 ਸਿੰਘ ਉਹਨਾਂ ਦਾ ਸ਼ਹੀਦ ਕੀਤਾ ਗਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀਆਂ ਨਾਲ ਬੰਨ ਕੇ ਲਤਾੜਿਆ ਗਿਆ, ਹਾਥੀਆਂ ਦੇ ਪੈਰਾਂ ਥੱਲੇ ਕੁਚਲਿਆ ਗਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਇਕਲੌਤਾ ਪੁੱਤਰ ਉਹਦੇ ਬੱਚੇ ਦਾ ਦਿਲ ਕੱਢ ਕੇ, ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੱਕੇ ਨਾਲ ਪਾਉਂਦੇ ਰਹੇ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਂਹ ਲਾਹਤੀ, ਫਿਰ ਦੂਸਰੀ ਬਾਂਹ, ਫਿਰ ਇੱਕ ਅੱਖ ਕੱਢਤੀ, ਫਿਰ ਦੂਸਰੀ ਅੱਖ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਸਾਹਮਣੇ ਸਭ ਕੁਝ ਪਿੱਛੇ ਰਹਿ ਜਾਂਦਾ। ਪਹਿਲੀ ਗੱਲ ਤੇ ਉਹ ਕਦੇ ਗੁਰੂ ਬਣੇ ਹੀ ਨਹੀਂ, ਤੇ ਜੇ 1% ਮੰਨ ਵੀ ਲਈਏ, ਕੁਝ ਇਤਿਹਾਸਕਾਰਾਂ ਨੇ ਲਿਖ ਦਿੱਤਾ ਵੀ ਉਹ ਬਣ ਵੀ ਗਏ ਸੀ। ਸਿੱਖਾਂ ਨੂੰ ਕਦੇ ਕਹਿਣਾ ਨਹੀਂ ਚਾਹੀਦਾ, ਕਿਉਂਕਿ ਉਹਨਾਂ ਦੀ ਕੁਰਬਾਨੀ ਬੜੀ ਵੱਡੀ ਹੈ, ਬਹੁਤ ਵੱਡੀ। ਉਹ ਕੁਰਬਾਨੀ ਦੇ ਵਿੱਚ ਸਭ ਕੁਝ ਪਿੱਛੇ ਰਹਿ ਜਾਂਦਾ, ਜਿਹੜੀ ਸ਼ਹੀਦੀ ਉਹ ਦੇ ਗਏ ਉਹਦੇ ਵਾਸਤੇ ਸਭ ਕੁਝ ਪਿੱਛੇ ਰਹਿ ਜਾਂਦੀਆਂ ਨੇ ਗੱਲਾਂ। ਜੇ ਲੋਕਾਂ ਨੇ ਗੁਰੂ ਬਣਾ ਤਾਂ ਹੋ ਸਕਦਾ ਇੱਕ ਵਾਰੀ ਐਸਾ ਸਮਾਂ ਆ ਗਿਆ ਹੋਵੇ ਵੀ ਉਹ ਆਪਣੇ ਆਪ ਨੂੰ ਕਹਿਣ ਲੱਗ ਹੀ ਗਏ ਹੋਣ, ਪਰ ਬਾਅਦ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਧਰਮ ਬਦਲ ਲਿਆ, ਤੇ ਜਦੋਂ ਆਪਣੇ ਖੂਨ ਦੇ ਨਾਲ ਉਹਨਾਂ ਨੇ ਉਹ ਦਾਗ ਸਾਫ਼ ਕਰ ਦਿੱਤਾ। ਸਾਨੂੰ ਹੁਣ ਇਹ ਕਦੇ ਨਹੀਂ ਕਹਿਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਨਹੀਂ, ਉਹ ਸਿੱਖ ਕੌਮ ਦਾ ਇਹੋ ਜਿਹਾ ਹੀਰਾ ਸੀ ਜਿਹੋ ਜਿਹਾ ਮੁੜ ਕੇ ਪੈਦਾ ਨਹੀਂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕਰ ਦਿੱਤਾ ਸੀ। ਸੋ ਧਿਆਨ ਦੇਣਾ ਸੰਗਤ ਜੀ, ਬੰਦਈ ਖਾਲਸਾ ਤੇ ਤੱਤ ਖਾਲਸਾ ਦਾ ਬੜਾ ਝਗੜਾ ਸੀ। ਬੰਦਈ ਖਾਲਸਾ ਅਜੇ ਵੀ ਹੈ, ਬਹੁਤ ਥੋੜੇ ਲੋਕ ਨੇ ਜਦੋਂ ਆਪਸ ਵਿੱਚ ਮਿਲਦੇ ਨੇ ਉਹਨਾਂ ਦਾ ਨਾਰਾ ਹੈ ਫਤਿਹ ਦਰਸ਼ਨ। ਸਿੱਖਾਂ ਦਾ ਜਿਵੇਂ ਨਾਰਾ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਤੱਤ ਖਾਲਸੇ ਦਾ ਨਾਰਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਦਾ ਨਾਰਾ। ਪਰ ਉਹ ਕੀ ਕਹਿਣਗੇ, ਉਹ ਕਹਿਣਗੇ ਫਤਿਹ ਦਰਸ਼ਨ। ਆਪਸੀ ਝਗੜਾ ਸੀ, ਉਹ ਕਹਿੰਦੇ ਸੀ ਹਰਿਮੰਦਰ ਸਾਡਾ ਹੈ, ਉਹ ਕਹਿੰਦੇ ਸੀ ਹਰਿਮੰਦਰ ਸਾਡਾ ਹੈ, ਝਗੜਾ ਸੀ, ਵਾਦ ਵਿਵਾਦ ਸ਼ੁਰੂ ਹੋ ਗਿਆ, ਸੰਗਤ ਪਰੇਸ਼ਾਨ। ਆਗੂ ਜੇ ਲੜਦੇ ਰਹਿਣਗੇ ਆਪਸ ਵਿੱਚ ਤੇ ਸੰਗਤ ਕਿੱਧਰ ਜਾਏਗੀ। ਅਲੱਗ ਅਲੱਗ ਮਰਿਆਦਾ ਹੈ, ਇਹ ਦਾਸ ਨੇ ਬੜੀ ਵਾਰੀ ਸਟੇਜਾਂ ਤੇ ਅਰਜ ਕੀਤੀ ਹੈ ਕਿ ਪੈਸਾ ਸੰਗਤ ਦਾ, ਜਿੰਨੀਆਂ ਸੰਪਰਦਾਵਾਂ ਚੱਲ ਰਹੀਆਂ ਨੇ ਉਹ ਪੈਸੇ ਨਾਲ ਚੱਲਦੀਆਂ ਨੇ ਨਾ ਸੰਗਤ ਜੀ, ਜਿੰਨੀਆਂ ਸੰਪਰਦਾਵਾਂ ਨੇ ਟਕਸਾਲਾਂ ਨੇ ਪੈਸੇ ਨਾਲ ਚੱਲਦੀਆਂ। ਰਾੜਾ ਸਾਹਿਬ ਟਕਸਾਲ ਹੈ, ਨਾਨਕ ਸਰ ਹੈ, ਜਾਂ ਸਾਧ ਸੰਗਤ ਜੀ ਦਮਦਮੀ ਟਕਸਾਲ ਹੈ, ਭਾਈ ਮਨੀ ਸਿੰਘ ਜੀ ਦੀ ਟਕਸਾਲ ਚੱਲ ਰਹੀ ਹੈ, ਸੇਵਾ ਪੰਥੀਆਂ ਦੀ ਟਕਸਾਲ ਹੈ, ਅਖੰਡ ਕੀਰਤਨੀ ਜਥਾ ਵੀ ਇੱਕ ਟਕਸਾਲ ਹੀ ਬਣ ਚੁੱਕਿਆ। ਇਸੇ ਤਰ੍ਹਾਂ ਬਹੁਤ ਸਾਰੀਆਂ ਟਕਸਾਲਾਂ, ਉਹ ਪੈਸਾ ਸੰਗਤ ਨੇ ਦਿੱਤਾ। ਜਿਹੜੀਆਂ ਟਕਸਾਲਾਂ ਚੱਲ ਰਹੀਆਂ ਨੇ ਉਹ ਮਾਇਆ ਗ੍ਰਿਸ਼ਤੀਆਂ ਦੀਆਂ ਜੇਬਾਂ ਚੋਂ ਚੱਲ ਆਈ ਹੈ। ਕਿਸੇ ਨੇ 100, ਕਿਸੇ ਨੇ ਲੱਖ, ਕਿਸੇ ਨੇ ਕਰੋੜ ਤੱਕ ਦਿੱਤਾ। ਜਿੰਨੀਆਂ ਟਕਸਾਲਾਂ ਚੱਲਦੀਆਂ ਨੇ ਇਹ ਸਭ ਗ੍ਰਿਸ਼ਤੀਆਂ ਦੀ ਕਿਰਤ ਕਮਾਈ ਦਾ ਸਦਕਾ। ਤੇ ਕਾਹਦੇ ਵਾਸਤੇ ਪੈਸਾ ਦਿੱਤਾ ਜਾਂਦਾ, ਕਿ ਸਾਨੂੰ ਧਰਮ ਨਾਲ ਜੋੜਿਆ ਜਾਵੇ। ਪਰ ਹੁਣ ਹੋ ਕੀ ਰਿਹਾ ਕਿ ਜਿੰਨੀਆਂ ਸਾਖਾਂ ਨੇ ਉਹਨਾਂ ਨੇ ਆਪਣੀ ਆਪਣੀ ਮਰਿਆਦਾ ਬਣਾ ਲਈ ਹੈ, ਆਪਣੇ ਆਪਣੇ ਤਰੀਕੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ, ਜੁੜੇ ਭਾਵੇਂ ਗੁਰੂ ਗ੍ਰੰਥ ਸਾਹਿਬ ਨਾਲ ਨੇ। ਸੰਪਰਦਾਵਾਂ ਸਾਰੀਆਂ ਸਤਿਕਾਰ ਕਰਨ ਯੋਗ ਨੇ, ਪਰ ਮਰਿਆਦਾ ਇੱਕ ਨਹੀਂ। ਤੇ ਸਿੱਖ ਵਿਚਾਰਾ ਕਿਹੜੇ ਪਾਸੇ ਜਾਵੇ? ਉਹ ਹੁਣ ਇਹ ਸੋਚਦਾ ਵੀ ਮੈਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਜਿਹੜੀ ਉਸ ਪਾਸੇ ਤੁਰਾਂ ਕਿ ਮੈਂ ਪੰਜ ਬਾਣੀਆਂ ਪੜ੍ਹਾਂ ਕਿ ਮੈਂ ਤਿੰਨ ਬਾਣੀਆਂ ਪੜ੍ਹਾਂ, ਮੈਂ ਮਾਸ ਖਾਵਾਂ ਕਿ ਮੈਂ ਮਾਸ ਨਾ ਖਾਵਾਂ। ਸਾਨੂੰ ਹੁਣ ਤੱਕ ਇੱਕ ਮਰਿਆਦਾ ਹੀ ਸਾਡੀ ਨਹੀਂ ਬਣ ਸਕੀ। ਤੇ ਚਾਹੀਦਾ ਇਹ ਆ ਕਦੇ ਉਹ ਭਾਗਾ ਵਾਲਾ ਦਿਨ ਆਵੇ, ਸਟੇਜਾਂ ਉੱਤੇ ਸਾਡੇ ਪੰਥਕ ਆਗੂ ਇਕੱਠੇ ਹੁੰਦੇ ਆ, ਕਦੇ ਇੱਕ ਮਰਿਆਦਾ ਵੀ ਸਿੱਖਾਂ ਨੂੰ ਦੇ। ਇੱਕ ਮਰਿਆਦਾ ਸਾਡੀ ਚਾਹੀਦੀ ਹੈ, ਸਾਡਾ ਸਾਰਿਆਂ ਦਾ ਇੱਕ ਸਤਸੰਗ ਜੀ, ਸਾਡੇ ਸਭ ਦੇ ਅਸੂਲ ਚਾਹੀਦੇ ਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਕੋਈ ਕਿਸੇ ਤਰੀਕੇ ਨਾਲ ਜੋੜਦਾ, ਕੋਈ ਕਿਸੇ ਤਰੀਕੇ ਨਾਲ ਜੋੜਦਾ। ਇੱਕ ਮਰਿਆਦਾ ਸਾਡੀ ਹੁਣ ਤੱਕ ਨਹੀਂ ਬਣ ਸਕੀ। ਅਸੂਲ ਜਿਹੜੇ ਨੇ ਵੱਖ ਵੱਖ ਨੇ। ਤੇ ਸਤਸੰਗ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਵੀ ਬੜੇ ਝਗੜੇ ਨੇ, ਅੱਜ ਵੀ ਸਿਧਾਂਤਕ ਲੜਾਈਆਂ ਬਹੁਤ ਹਨ, ਉਹਨਾਂ ਵੇਲਿਆਂ ਵਿੱਚ ਵੀ ਝਗੜਾ। ਹੁਣ ਜੇ ਪੰਥਕ ਆਗੂ ਆਪਸ ਵਿੱਚ ਹੀ ਆਪਣੀਆਂ ਪੱਗਾਂ ਲਾਉਂਦੇ ਰਹਿਣਗੇ, ਆਪਣੀ ਪੱਤ ਰੋਲਦੇ ਰਹਿਣਗੇ, ਉਹਦੀ ਪੱਤ ਨੂੰ ਹੱਥ ਪਾਉਂਦਾ, ਉਹਦੀ ਪੱਤ ਨੂੰ ਹੱਥ ਪਾਉਂਦਾ, ਫਿਰ ਸੰਗਤ ਉਹਦੇ ਤੋਂ ਕੀ ਸੇਧ ਲੈ ਗਈ? ਆਪਾਂ ਅੱਜ ਕੱਲ੍ਹ ਵੀ ਪੇਪਰਾਂ 'ਚ ਪੜ੍ਹਨੇ, ਆਪਾਂ ਵੀ ਵੇਖਦੇ ਹਾਂ ਬੜਾ ਕੁਛ। ਤੇ ਸੰਗਤ ਜੀ, ਉਹਨਾਂ ਵੇਲਿਆਂ 'ਚ ਵੀ ਬੜਾ ਝਗੜਾ ਸੀ। ਤਤ ਖਾਲਸਾ ਕਹਿੰਦਾ ਸਾਡਾ ਹਰੀ ਮੰਦਰ, ਬੰਦਈ ਖਾਲਸਾ ਕਹਿੰਦਾ ਸਾਡਾ ਹਰੀ ਮੰਦਰ, ਝਗੜਾ। ਹੁਣ ਜਦੋਂ ਨਾ ਗੱਲ ਠੀਕ ਆਉਂਦੀ ਦਿਸੀ ਤੇ ਸੰਗਤ ਨੇ ਜਾ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਦਿੱਲੀ। ਮਾਤਾ ਜੀ ਨੂੰ ਅਰਜ਼ ਕੀਤੀ, ਮਾਤਾ ਜੀ ਕਿਰਪਾ ਕਰੋ, ਫੈਸਲਾ ਕਰੋ। ਗੁਰੂ ਕੇ ਮਹਿਲਾ ਨੇ ਭਾਈ ਬਨੀ ਸਿੰਘ ਜੀ ਦੀ ਡਿਊਟੀ ਲਾ ਦਿੱਤੀ। ਕਹਿੰਦੇ ਭਾਈ ਮਨੀ ਸਿੰਘ ਜੀ, ਗੁਰੂ ਹਰ ਰਾਏ ਸਾਹਿਬ ਜੀ ਦੇ ਵੇਲੇ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ। ਪਹਿਲਾ ਨਾਮ ਇਹਨਾਂ ਦਾ ਮਨੀ ਰਾਮ ਸੀ। ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਤੇ ਸੇਵਾ ਵੀ ਕੀਤੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ, ਸੇਵਾ ਵੀ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਤੁਸੀਂ ਦਰਸ਼ਨ ਕੀਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਦਰਸ਼ਨ ਕੀਤੇ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖੀ ਗਈ ਹੈ, ਉਦੋਂ ਭਾਈ ਮਨੀ ਸਿੰਘ ਜੀ ਹੈੱਡ ਲਿਖਾਰੀ ਸਨ, ਬਾਬਾ ਦੀਪ ਸਿੰਘ ਸਹਾਇਕ ਲਿਖਾਰੀ ਸਨ। ਤੁਸੀਂ ਦਰਸ਼ਨ ਕੀਤੇ ਆ, ਤੁਸੀਂ ਫੈਸਲਾ ਕਰੋ, ਤੁਹਾਡੇ ਨਾਲੋਂ ਸਿਆਣਾ ਹੁਣ ਨਜ਼ਰ ਨਹੀਂ ਆਉਂਦਾ। ਉਸ ਵੇਲੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਆਏ। ਦੋਵਾਂ ਦਾ ਬੜਾ ਝਗੜਾ, ਦੋਵੇਂ ਪਾਰਟੀਆਂ ਬੜਾ ਲੜ ਰਹੀਆਂ ਨੇ, ਆਪ ਝਗੜਾ ਹੋ ਰਿਹਾ। ਸਾਡਾ ਕਬਜ਼ਾ ਚਾਹੀਦਾ, ਉਹ ਕਹਿੰਦੇ ਨੇ ਸਾਡਾ ਕਬਜ਼ਾ ਚਾਹੀਦਾ। ਉਸ ਵੇਲੇ ਸਿੰਘ ਸਾਹਿਬ ਭਾਈ ਮਨੀ ਸਿੰਘ ਕਹਿਣ ਲੱਗੇ, ਭਾਈ ਤੁਹਾਡੇ ਇੱਕ ਦੇ ਪੱਖ ਵਿੱਚ ਫੈਸਲਾ ਲੈਣਾ ਠੀਕ ਨਹੀਂ ਹੋਏਗਾ, ਮੈਂ ਇੱਕ ਦੇ ਪਕਸ਼ ਵਿੱਚ ਫੈਸਲਾ ਨਹੀਂ ਕਰ ਸਕਦਾ, ਸਤਿਗੁਰੂ ਫੈਸਲਾ ਕਰਨਗੇ। ਕਹਿੰਦੇ ਜੀ ਸਤਿਗੁਰੂ ਕਿਵੇਂ ਕਰਨਗੇ? ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਨੇ। ਕਹਿੰਦੇ ਫਿਰ ਇਹ ਵੀ ਪੂਰੇ ਨੇ, ਉਹ ਵੀ ਪੂਰੇ ਸਨ, ਸੱਚੇ ਪਾਤਸ਼ਾਹ ਆਪੇ ਫੈਸਲਾ ਕਰਨਗੇ। ਅਰਦਾਸ ਕਰਦੇ ਆ, ਦੋ ਪਰਚੀਆਂ ਲੈ ਕੇ ਦੋਵੇਂ ਨਾਰੇ ਲਿਖ ਕੇ ਤੇ ਸਰੋਵਰ ਵਿੱਚ ਪਾ ਦਿੰਦੇ ਆ, ਜਿਹੜੀ ਪਰਚੀ ਉੱਪਰ ਆ ਜਾਏਗੀ ਉਹੀ ਹਰਿਮੰਦਰ ਸਾਹਿਬ ਤੇ ਕਾਬਜ਼ ਹੋਏਗਾ। ਤੇ ਜਿਹੜੀ ਪਰਚੀ ਡੁੱਬ ਜਾਏਗੀ, ਉਹ ਜਿਹੜੀ ਉੱਪਰ ਵਾਲੀ ਪਰਚੀ ਹੋਏਗੀ, ਉਹਨਾਂ ਦੇ ਨਾਲ ਉਹਨਾਂ ਨੂੰ ਮਿਲਣਾ ਪੈਣਾ, ਇਕੱਠੇ ਹੋਣਾ ਪਏਗਾ। ਕਹਿੰਦਾ ਜੀ ਠੀਕ। ਭਾਈ ਸਾਹਿਬ ਜੀ ਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੇ ਚਲਾਏ ਪੰਥ ਵਿੱਚ ਫੁੱਟ ਪੈ ਗਏ, ਇੱਕ ਕਰ ਅਰਦਾਸ ਕੀਤੀ, ਜਿਹੜਾ ਤੁਹਾਨੂੰ ਪ੍ਰਵਾਨ ਹੈ ਉਹ ਪਰਚੀ ਉੱਪਰ ਆ ਜਾਏ। ਇੱਕ ਪਰਚੀ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇੱਕ ਪਰਚੀ ਤੇ ਲਿਖਿਆ ਫਤਿਹ ਦਰਸ਼ਨ। ਪਰਚੀਆਂ ਪਾ ਦਿੱਤੀਆਂ, ਅਰਦਾਸ ਕਰ ਦਿੱਤੀ, ਦੋਵੇਂ ਪਰਚੀਆਂ ਡੁੱਬ ਗਈਆਂ। ਕਹਿੰਦੇ ਲਓ ਭਾਈ, ਦੋਵੇਂ ਪਰਚੀਆਂ ਡੁੱਬ ਗਈਆਂ, ਹੁਣ ਜਿਹੜੀ ਉੱਪਰ ਆਏਗੀ ਮੰਨਣੀ ਪਏਗੀ। ਕਹਿੰਦੇ ਮੰਨਾਂਗੇ। ਇੱਕ ਪਰਚੀ ਫਿਰ ਉੱਪਰ ਆ ਗਈ ਤੈਰਦੀ ਹੋਈ, ਇੱਕ ਡੁੱਬ ਗਈ, ਇੱਕ ਪਰਚੀ ਉੱਪਰ ਰਹਿ ਗਈ, ਦੂਜੀ ਨਹੀਂ ਆਈ ਉੱਪਰ। ਉਹ ਪਰਚੀ ਭਾਈ ਸਾਹਿਬ ਜੀ ਨੇ ਬਾਹਰ ਕੱਢੀ, ਪੜ੍ਹਨ ਲੱਗਿਆ ਮੈਂ ਖੋਲ੍ਹ ਕੇ ਪ੍ਰਵਾਨ ਕਰਨਾ ਪਏਗਾ ਫੈਸਲਾ। ਕਹਿੰਦੇ ਜੀ ਪ੍ਰਵਾਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਫਿਰ ਪਰਚੀ ਖੋਲ੍ਹ ਕੇ ਪੜ੍ਹੀ ਤੇ ਉੱਚੀ ਆਵਾਜ਼ ਵਿੱਚ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨੀ ਸਿੰਘ ਸਾਹਿਬ ਜੀ ਦਾ ਫੈਸਲਾ ਪ੍ਰਵਾਨ ਹੋ ਗਿਆ, ਤਤ ਖਾਲਸਾ ਦਾ ਕਬਜ਼ਾ ਹੋ ਗਿਆ। ਬੰਦਈ ਖਾਲਸਾ ਵਾਲੇ ਬਹੁਤ ਸਾਰੇ ਇੱਧਰ ਆ ਗਏ, ਕਈ ਭੱਜ ਗਏ, ਨਹੀਂ ਮੰਨੇ। ਅੱਜ ਤੱਕ ਵੀ ਉਹਨਾਂ ਦੀ ਇੱਕ ਸੰਪਰਦਾ ਚੱਲਦੀ ਆ ਰਹੀ ਹੈ, ਪਰ ਉਹ ਗੱਲ ਨਹੀਂ। ਤਤ ਖਾਲਸਾ ਕਿੱਥੋਂ ਤੱਕ ਗਿਆ? ਉਹ ਝੂਠ ਸੀ ਸਾਰਾ, ਪਖੰਡ ਸੀ ਤੇ ਨਹੀਂ ਅੱਗੇ ਚੱਲ ਸਕਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਉਹ ਨਹੀਂ ਮੰਨੇ। ਤੇ ਸਤਸੰਗ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਫਿਰ ਉੱਥੇ ਹੈੱਡ ਗ੍ਰੰਥੀ ਨਿਯੁਕਤ ਹੋਏ। ਸਿੰਘ ਸਾਹਿਬ ਵੀ ਉਹੀ, ਹੈੱਡ ਗ੍ਰੰਥੀ ਵੀ ਉਹੀ। ਇਹਨਾਂ ਨੇ ਫਿਰ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਖਾਨ ਬਹਾਦਰ ਜ਼ਕਰੀਆ ਖਾਨ ਉਸ ਵੇਲੇ ਲਾਹੌਰ ਦਾ ਸੂਬੇਦਾਰ ਸੀ। ਉਹਨੂੰ ਜਦੋਂ ਪਤਾ ਲੱਗਾ ਤੇ ਸਰਕਾਰਾਂ ਤੇ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਰਿਮੰਦਰ ਵਿੱਚੋਂ ਆਉਣ ਵਾਲੀ ਆਵਾਜ਼ ਨੂੰ ਬੰਦ ਕਰਨ ਦੇ ਯਤਨ ਕਰਦੀਆਂ ਰਹੀਆਂ ਨੇ।